ਬਾਣੀ ਵਿਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰੇ ਮਾਰ ਤੈਨੂੰ, ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰੇ ਮਾਰ ਤੈਨੂੰ, ਸੱਜਣਾ ਖੁਦਾਇਆ ਕਰ ਤੂੰ ਖੁਦਾਇਆ, ਸੁਣ ਲੈ ਤੂੰ ਮੇਰੀ ਪੁਕਾਰ, ਪੁਕਾਰ ਤੈਨੂੰ ਸੱਜਣਾ ਖੁਦਾਇਆ, ਸੁਣ ਲੈ ਤੂੰ ਮੇਰੀ ਪੁਕਾਰ, ਪੁਕਾਰ ਤੈਨੂੰ ਸੱਜਣਾ ਖੁਦਾਇਆ। ਜਾਹਿਰ ਕਰ ਤੂੰ ਹੈ ਮਿਹਰਬਾਨੀ, ਜਾਹਿਰ ਕਰ ਤੂੰ ਹੈ ਮਿਹਰਬਾਨੀ, ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ ਸੱਜਣਾ ਖੁਦਾਇਆ, ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ ਸੱਜਣਾ ਖੁਦਾਇਆ। ਅੱਖ ਦੀ ਪੁਤਲੀ ਵਾਂਗਰ ਮੈਨੂੰ, ਅੱਖ ਦੀ ਪੁਤਲੀ ਵਾਂਗਰ ਮੈਨੂੰ, ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ ਸੱਜਣਾ ਖੁਦਾਇਆ, ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ ਸੱਜਣਾ ਖੁਦਾਇਆ। ਆਪਣੇ ਸੱਜੇ ਹੱਥ ਨਾਲ ਪ੍ਰਭੂ ਜੀ, ਆਪਣੇ ਸੱਜੇ ਹੱਥ ਨਾਲ ਪ੍ਰਭੂ ਜੀ, ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ ਸੱਜਣਾ ਖੁਦਾਇਆ ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ ਸੱਜਣਾ ਖੁਦਾਇਆ ਸਰੀਰ ਜਿਹੜੇ ਅਤ ਦੁੱਖ ਦਿੰਦੇ ਇਹ ਸਰੀਰ ਜਿਹੜੇ ਅਤ ਦੁੱਖ ਦਿੰਦੇ ਤੇਰੇ ਲਈ ਰਹਿਣੇ ਤਿਆਰ ਤਿਆਰ ਤੈਨੂੰ ਸੱਜਣਾ ਖੁਦਾਇਆ ਤੇਰੇ ਲਈ ਰਹਿਣੇ ਤਿਆਰ ਤਿਆਰ ਤੈਨੂੰ ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ
ਪਿਆਰੇ ਦੋਸਤੋ ਇਸ ਬਾਈਬਲ ਅਧਿਨ ਪ੍ਰੋਗਰਾਮ ਵਿਚ ਆਪ ਦਾ ਸਵਾਗਤ ਹੈ ਅੱਜ ਅਸੀਂ ਅਫਸੀਆਂ ਦੀ ਪਤਰੀ 4 ਅਧਿਆਏ ਉਸ ਦੀਆਂ 17 ਤੋਂ ਲੈ ਕੇ 32 ਆਇਤਾਂ ਤੱਕ ਵਿਚਾਰ ਕਰਾਂਗੇ ਇਸ ਵਚਨ ਦੇ ਹਿੱਸੇ ਦਾ ਮੁੱਖ ਵਿਸ਼ਾ ਨਵੇਂ ਮਨੁੱਖ ਦੀਆਂ ਮਨਾਹੀਆਂ ਹੈ ਇਸ ਤੋਂ ਪਹਿਲਾਂ ਅਸੀਂ ਨਵੇਂ ਮਨੁੱਖ ਦੀ ਪ੍ਰਦਰਸ਼ਨੀ ਬਾਰੇ ਵੇਖ ਚੁੱਕੇ ਹਾਂ ਵਿਸ਼ਵਾਸੀ ਦੇ ਜੀਵਨ ਦਾ ਇਕ ਨਿਖੇਧੀਪੂਰਨ ਪਾਸਾ ਵੀ ਹੈ ਜਿਸ ਨੂੰ ਜਾਣਨਾ ਮੇਰੇ ਵਿਚਾਰ ਅਨੁਸਾਰ ਬਹੁਤ ਮਹੱਤਵਪੂਰਨ ਹੈ ਇਸ ਬਾਰੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਂਦਾ ਅਸੀਂ ਅੱਜ ਕੱਲ ਨਵੀਂ ਨੈਤਿਕਤਾ ਦੀ ਗੱਲ ਕਰਦੇ ਹਾਂ ਇਹ ਇਸ ਜਗਤ ਵਿਚ ਪੁਰਾਣੇ ਪਾਪ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੈ ਮਸੀਹ ਵਿਚ ਸਾਡੇ ਵਾਸਤੇ ਇਕ ਆਜ਼ਾਦੀ ਤਾਂ ਹੈ ਪਰ ਇਹ ਆਜ਼ਾਦੀ ਪਾਪ ਕਰਨ ਲਈ ਮਨਜ਼ੂਰੀ ਨਹੀਂ ਹੈ ਬਾਈਬਲ ਧਰਮ ਸ਼ਾਸਤਰ ਵਿਚ ਨਵੇਂ ਮਨੁੱਖ ਲਈ ਦਿੱਤੀਆਂ ਮਨਾਹੀਆਂ ਕੁਝ ਉਨ੍ਹਾਂ ਮਨਾਹੀਆਂ ਤੋਂ ਭਿੰਨ ਹਨ ਜੋ ਕਿ ਲੋਕਾਂ ਦੁਆਰਾ ਲਗਾਈਆਂ ਜਾਂਦੀਆਂ ਹਨ ਮਿਸਾਲ ਵਜੋਂ ਮੈਂ ਇਕ ਟੋਲੀ ਬਾਰੇ ਜਾਣਦਾ ਹਾਂ ਜੋ ਕਿ ਕਈ ਸਾਲਾਂ ਤੋਂ ਔਰਤਾਂ ਦੀ ਆਤਮਿਕਤਾ ਦਾ ਅੰਦਾਜ਼ਾ ਉਨ੍ਹਾਂ ਦੁਆਰਾ ਕੀਤੇ ਗਏ ਹਾਰ ਸ਼ਿੰਗਾਰ ਦੀ ਮਾਤਰਾ ਦੁਆਰਾ ਲਗਾਉਂਦੇ ਆ ਰਹੇ ਹਨ ਪਰ ਮੈਂ ਉਨ੍ਹਾਂ ਨੌਜਵਾਨ ਲੜਕੀਆਂ ਨੂੰ ਵੀ ਵੇਖਿਆ ਹੈ ਜੋ ਇਹ ਸੋਚਦੀਆਂ ਸਨ ਕਿ ਉਹ ਇਸ ਕਰਕੇ ਰੂਹਾਨੀ ਸਨ ਕਿਉਂਕਿ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਖਿਲਾਰ ਲਿਆ ਸੀ ਅਤੇ ਉਨ੍ਹਾਂ ਨੇ ਕੋਈ ਹਾਰ ਸ਼ਿੰਗਾਰ ਨਹੀਂ ਸੀ ਲਗਾਇਆ ਮਸੀਹਾਂ ਕੋਲ ਜੋ ਕੁਝ ਵੀ ਹੋਵੇ ਉਨ੍ਹਾਂ ਨੂੰ ਉਸ ਦਾ ਸਭ ਤੋਂ ਅੱਛਾ ਇਸਤੇਮਾਲ ਕਰਨਾ ਚਾਹੀਦਾ ਇਸ ਦਾ ਇਹ ਅਰਥ ਨਹੀਂ ਹੁੰਦਾ ਕਿ ਉਹ ਨਾਈ ਦੀ ਛੁਰੀ ਵਾਂਗ ਹਮੇਸ਼ਾ ਹੀ ਨਕਾਸ਼ੇ ਹੋਏ ਰਹਿਣ ਪਰ ਕੁਝ ਮਸੀਹੀ ਲੋਕ ਇਹੋ ਜਿਹੀਆਂ ਮਨੁੱਖ ਦੀਆਂ ਆਪਣੀਆਂ ਲਗਾਈਆਂ ਕਈ ਮਨਾਹੀਆਂ ਬਾਰੇ ਜ਼ਿੱਦ ਕਰਦੇ ਹਨ ਜੋ ਕਿ ਬਾਈਬਲ ਬਾਣੀ ਵਿਚ ਨਹੀਂ ਪਾਈਆਂ ਜਾਂਦੀਆਂ ਨਵੇਂ ਮਨੁੱਖ ਲਈ ਪਰਮੇਸ਼ਵਰ ਦੀਆਂ ਲਾਈਆਂ ਮਨਾਹੀਆਂ ਉਸ ਦੇ ਵਚਨ ਵਿਚ ਪਾਈਆਂ ਜਾਣ ਵਾਲੀਆਂ ਨਿਖੇਧੀਪੂਰਨ ਗੱਲਾਂ ਹਨ ਸਾਨੂੰ ਨਿਖੇਧੀਪੂਰਨ ਵਿਚਾਰਾਂ ਦੀ ਸ਼ਕਤੀ ਦੀ ਵੀ ਕੁਝ ਜ਼ਰੂਰਤ ਹੈ ਕੀ ਆਪਨੇ ਕਦੇ ਸੋਚਿਆ ਹੈ ਕਿ ਅਦਨ ਦੇ ਬਾਗ ਵਿਚ ਪਹਿਲਾ ਹੁਕਮ ਇਕ ਨਾ ਵਾਚਕ ਹੁਕਮ ਹੀ ਸੀ ਪਰ ਭਲੇ ਬੁਰੇ ਦੀ ਸਿਆਣ ਦੇ ਬੁਰਸ਼ ਤੋਂ ਤੂੰ ਨਾ ਖਾਏ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ ਉਤਪਤ 2 ਅਧਿਆਇ ਉਸ ਦੀ 17 ਆਇਤ ਵਿਚ ਇਹ ਵਚਨ ਹਨ ਇਸ ਤੋਂ ਬਾਅਦ ਅਸੀਂ 10 ਹੁਕਮਾਂ ਬਾਰੇ ਵੇਖਦੇ ਹਾਂ ਉਹ ਬਹੁਤ ਹੀ ਨਾ ਵਾਚਕ ਹਨ ਪਰ ਉਹ ਬਹੁਤ ਅੱਛੇ ਵੀ ਹਨ ਹੁਣ ਇੱਥੇ ਆਪਸੀਆਂ ਦੀ ਪੱਤਰੀ ਵਿਚ ਅਸੀਂ ਕੁਝ ਨਾ ਵਾਚਕ ਵਿਚਾਰ ਇਕ ਪਰਮੇਸ਼ਵਰ ਦੇ ਬੱਚੇ ਲਈ ਕੁਝ ਮਨਾਹੀਆਂ ਬਾਰੇ ਵੇਖਦੇ ਹਾਂ ਸਾਨੂੰ ਪਰਾਈਆਂ ਕੌਮਾਂ ਦੀ ਤਰ੍ਹਾਂ ਨਹੀਂ ਚੱਲਣਾ ਚਾਹੀਦਾ ਇਹ ਇਸ ਦੀ ਨਾ ਵਾਚਕ ਆਗਿਆ ਹੈ ਇੱਥੇ ਪੌਲੁਸ ਹੁਣ ਵਿਸ਼ਵਾਸੀ ਦੀ ਚਾਲ ਦੇ ਵਿਵਹਾਰਕ ਪਹਿਲੂ ਵੱਲ ਮੁੜਦਾ ਹੈ ਉਸਨੇ ਇਸ ਬਾਰੇ 1-3 ਆਇਤਾਂ ਵਿਚ ਜਾਣ ਪਛਾਣ ਦੱਸਣੀ ਆਰੰਭ ਕੀਤੀ ਸੀ ਪਰ ਕਲੀਸੀਆ ਦੀ ਏਕਤਾ ਦੇ ਵਿਸ਼ੇ ਦੀ ਜਾਣ ਪਛਾਣ ਦੁਆਰਾ ਉਹ ਇਸ ਤੋਂ ਇਕ ਪਾਸੇ ਕੀਤਾ ਗਿਆ ਸੀ ਹੁਣ ਉਹ ਗੈਰ ਕੌਮਾਂ ਦੇ ਜੀਵਨ ਅਤੇ ਆਪਸੀਆਂ ਦੇ ਲੋਕਾਂ ਦੇ ਮਨ ਫਿਰਾਉਣ ਤੋਂ ਪਹਿਲਾਂ ਦੇ ਜੀਵਨ ਦੀ ਤਸਵੀਰ ਦੱਸਦਾ ਹੈ ਯਾਦ ਕਰੋ ਕਿ ਉਸ ਆਪਸੀਆਂ ਦੀ ਪੱਤਰੀ ਦੇ 2 ਅਧਿਆਏ ਉਸ ਦੀਆਂ 11 ਤੇ 12 ਆਇਤਾਂ ਵਿਚ ਦੱਸਿਆ ਸੀ ਕਿ ਉਹ ਕਿਸ ਤਰ੍ਹਾਂ ਦੂਰ ਹੋ ਚੁੱਕੇ ਸਨ ਆਸ ਤੋਂ ਬਿਨਾਂ ਪਰਦੇਸੀ ਅਤੇ ਪਰਮੇਸ਼ਵਰ ਤੋਂ ਬਿਨਾਂ ਪਾਪ ਵਿਚ ਜੀ ਰਹੇ ਸਨ ਇਹੋ ਹੀ ਉਨ੍ਹਾਂ ਦੀ ਤਸਵੀਰ ਸੀ ਅੱਜ ਵੀ ਇਕ ਖੋਏ ਹੋਏ ਮਨੁੱਖ ਦੀ ਤਸਵੀਰ ਇਹੋ ਹੀ ਹੈ। ਪੌਲੁਸ ਗੈਰ ਕੌਮਾਂ ਦੇ ਲੋਕਾਂ ਦੀ ਚਾਲ ਦੇ ਚਾਰ ਪਹਿਲੂਆਂ ਬਾਰੇ ਦੱਸਦਾ ਹੈ ਜੋ ਕਿ ਇੱਕ ਖੋਏ ਹੋਏ ਮਨੁੱਖ ਦੇ ਜੀਵਨ ਦੇ ਬੇਸਮਝ ਉਦੇਸ਼ ਦੀ ਵਿਅਰਥਤਾ ਦੀ ਮਿਸਾਲ ਪੇਸ਼ ਕਰਦੇ ਹਨ। 17 ਆਇਤ ਵਿੱਚ ਬੁੱਧ ਦੇ ਵਿਰਥਾਪੁਣੇ ਨਾਲ ਤੋਂ ਭਾਵ ਜੀਵਨ ਦੀ ਖਾਲੀ ਕਲਪਨਾ ਤੋਂ ਹੈ ਜੋ ਕਿ ਇਹ ਸੋਚਦੀ ਹੈ ਕਿ ਪਾਪ ਵਿੱਚ ਸੰਤੁਸ਼ਟੀ ਹੈ। ਅੱਜ ਕਿੰਨੇ ਲੋਕ ਇਸੇ ਤਰ੍ਹਾਂ ਚੱਲਦੇ ਹਨ। ਮੈਨੂੰ ਇਨ੍ਹਾਂ ਨੌਜਵਾਨ ਲੋਕਾਂ ਬਾਰੇ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਜੋ ਕਿ ਅਨੈਤਿਕਤਾ ਦਾ ਪ੍ਰਚਾਰ ਇੱਕ ਜੀਵਨ ਦੇ ਢੰਗ ਵਜੋਂ ਕਰਨ ਵਾਲਿਆਂ ਵੱਲੋਂ ਆਪਣੇ ਜਾਲ ਵਿੱਚ ਫਸਾ ਲੈ ਜਾਂਦੇ ਹਨ। ਮੇਰੇ ਦੋਸਤ, ਇਹ ਉਹ ਆਨੰਦ ਦਾ ਜੀਵਨ ਨਹੀਂ ਹੈ ਜਿਸ ਦੀ ਯੋਜਨਾ ਪਰਮੇਸ਼ਵਰ ਨੇ ਆਪ ਦੇ ਜੀਵਨ ਬਾਰੇ ਬਣਾਈ ਹੋਵੇ। ਇਹ ਚਾਲ ਮਨ ਦੇ ਵਿਰਥਾਪੁਣੇ ਵਿੱਚ ਚੱਲਣ ਵਾਲੀ ਇੱਕ ਖੋਏ ਹੋਏ ਮਨੁੱਖ ਦੀ ਹੀ ਹੈ। ਇਹ ਜੀਵਨ ਦੀ ਇੱਕ ਖਾਲੀ ਕਲਪਨਾ ਹੀ ਹੈ। ਰਲੀ ਮਿਲੀ ਸ਼ਰਾਬ ਪੀਣਾ ਇੱਕ ਹੋਰ ਇੰਦਰਜਾਲ ਹੈ ਜਾਂ ਇਹ ਉਪਲੇਖਾ ਹੈ। ਇਸ ਦਾ ਮਨੁੱਖ ਨੂੰ ਤਬਾਹ ਕਰਨ ਦਾ ਆਪਣਾ ਹੀ ਤਰੀਕਾ ਹੈ। ਇਸ ਦੀ ਆਦੀ ਇੱਕ ਔਰਤ ਨੇ ਦੱਸਿਆ ਸੀ ਕਿ ਉਹ ਇਸ ਤੋਂ ਆਜ਼ਾਦ ਹੋਣ ਲਈ ਜੱਦੋ ਜਹਿਦ ਕਰ ਰਹੀ ਸੀ। ਉਹ ਆਖਦੀ ਹੈ ਕਿ ਇਹ ਪਹਿਲਾਂ ਬਹੁਤ ਮਨ ਭਾਊ ਅਤੇ ਤਾਜ਼ਗੀ ਦੇਣ ਵਾਲੀ ਜਾਪਦੀ ਸੀ, ਪਰ ਇਹ ਕਿੰਨੀ ਭਿਆਨਕ ਹੈ। 4 ਅਧਿਆਏ ਉਸ ਦੀਆਂ 17 ਤੋਂ ਲੈ ਕੇ 19 ਆਇਤਾਂ ਦੇ ਵਚਨ ਇਹ ਹਨ। ਲਿਖਿਆ ਹੈ, ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਤਗੀਦ ਕਰਦਾ ਹਾਂ, ਜੋ ਤੁਸੀਂ ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਬਿਰਥਾਪੁਣੇ ਨਾਲ ਚੱਲਦੀਆਂ ਹਨ। ਉਨ੍ਹਾਂ ਦੀ ਬੁੱਧ ਹਨੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਵਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ। ਉਨ੍ਹਾਂ ਦੀ ਬੁੱਧ ਹਨੇਰੀ ਹੋਈ ਹੋਈ ਹੈ, ਭਾਵ ਗੁਆਚਿਆ ਹੋਇਆ ਮਨੁੱਖ ਨੈਤਿਕ ਕਦਰਾਂ ਕੀਮਤਾਂ ਦੀ ਸਮਝ ਨੂੰ ਖੋ ਚੁੱਕਾ ਹੈ। ਅੱਜ ਸੱਚਮੁੱਚ ਇਸ ਨੂੰ ਖੋਇਆ ਜਾ ਰਿਹਾ ਹੈ। ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਉਹ ਪਰਮੇਸ਼ਵਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਇਹ ਮਸੀਹ ਰਹਿਤ ਸਾਰੀ ਮਨੁੱਖ ਜਾਤੀ ਦੀ ਤਸਵੀਰ ਹੈ। ਇਹ ਤਾਂ ਆਦਮ ਦਾ ਵਿਦਰੋਹ ਹੀ ਹੈ ਜੋ ਕਿ ਸਾਰੀ ਮਨੁੱਖ ਜਾਤੀ ਦੁਆਰਾ ਵਿਰਾਸਤ ਵਿੱਚ ਪਾਇਆ ਗਿਆ ਹੈ। ਇਹ ਅੱਜ ਕੱਲ ਮਨੁੱਖ ਦੀ ਕਿਹੋ ਜਿਹੀ ਤਸਵੀਰ ਹੈ? ਉਹ ਸੋਚਦਾ ਹੈ ਕਿ ਉਹ ਜੀ ਰਿਹਾ ਹੈ। ਇੱਕ ਮਨੁੱਖ ਨੇ ਮੈਨੂੰ ਦੱਸਿਆ ਸੀ ਕਿ ਉਸਨੇ ਇੱਕ ਨਾਈਟ ਕਲੱਬ ਵਿੱਚ ਇੱਕ ਸ਼ਾਮ ਗੁਜ਼ਾਰਨ ਵਾਸਤੇ ਆਪਣੇ ਸਾਰੇ ਹਫ਼ਤੇ ਦੀ ਕਮਾਈ ਖਰਚ ਕਰ ਦਿੱਤੀ ਸੀ। ਕਾਹਦੇ ਵਾਸਤੇ? ਇੱਕ ਅੱਛਾ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰਨ ਵਾਸਤੇ। ਇਹ ਦਿਲ ਲਗੀ ਕਰਨ ਦਾ ਇੱਕ ਬਹੁਤ ਹੀ ਖਰਚੀਲਾ ਤਰੀਕਾ ਹੈ। ਉਹ ਪਰਮੇਸ਼ਵਰ ਦੇ ਜੀਵਨ ਤੋਂ ਅੱਡ ਹੋ ਚੁੱਕਾ ਸੀ। ਉਸਦਾ ਪਰਮੇਸ਼ਵਰ ਨਾਲ ਕੋਈ ਸੰਬੰਧ ਨਹੀਂ ਸੀ। ਉਹ ਪਾਪ ਅਤੇ ਅਪਰਾਧ ਵਿੱਚ ਮੁਰਦਾ ਸੀ। ਇਹੋ ਜਿਹਾ ਮਨੁੱਖ ਪਰਮੇਸ਼ਵਰ ਨਾਲ ਆਪਣਾ ਸੰਬੰਧ ਜੋੜਨ ਦੇ ਬੇਗਿਣਤ ਲਾਭਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਇਸ ਦਾ ਨਤੀਜਾ ਮਨ ਦੀ ਕਠੋਰਤਾ ਹੈ। ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ। ਕਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ। ਇਸ ਦਾ ਨੈਤਿਕ ਬੇਤੁਕੀ ਦੀ ਹਾਲਤ ਵਿੱਚ ਬਣੇ ਰਹਿਣਾ ਉਨ੍ਹਾਂ ਨੂੰ ਇੰਨਾ ਨੀਵਾਂ ਲਿਜਾ ਸੁੱਟਦਾ ਹੈ ਕਿ ਉਹ ਇਸ ਹਾਲਤ ਅਤੇ ਇਸ ਗਲਤ ਕੰਮ ਨੂੰ ਕਰਨਾ ਮਹਿਸੂਸ ਹੀ ਨਹੀਂ ਕਰਦੇ। ਅੱਜ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ। ਉਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਇਸ ਸਭ ਦੇ ਨਤੀਜੇ ਵਜੋਂ ਉਨ੍ਹਾਂ ਦੀ ਹਾਲਤ ਹੋਰ ਜ਼ਿਆਦਾ ਅਨੈਤਿਕਤਾ ਅਤੇ ਗੰਦਮੰਦ ਵਿੱਚ ਪੈ ਜਾਣ ਵਾਲੀ ਹੋ ਜਾਂਦੀ ਹੈ। ਇਹ ਭਿਆਨਕ ਚੱਕਰ ਉਨ੍ਹਾਂ ਨੂੰ ਇੱਕ ਇਹੋ ਜਿਹੀ ਇੱਛਾ ਰੱਖਣ ਵੱਲੋਂ ਲੈ ਜਾਂਦਾ ਹੈ ਕਿ ਉਹ ਪਾਪ ਵਿੱਚ ਹੋਰ ਵੀ ਜ਼ਿਆਦਾ ਗਹਿਰੇ ਉਤਰ ਜਾਣ, ਭਾਵ ਉਹ ਅਨੈਤਿਕਤਾ ਦੀ ਸਭ ਜ਼ਿਆਦਾ ਗਹਿਰਾਈ ਵਿੱਚ ਜਾ ਡਿੱਗਣ ਦੀ ਲਾਲਸਾ ਕਰਦੇ ਹਨ। ਜੋ ਲੋਕ ਪਾਪ ਵਿੱਚ ਪੈ ਜਾਂਦੇ ਹਨ ਉਹ ਪਾਪ ਕਰਨ ਨਾਲ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ, ਉਹ ਪਾਪ ਲਈ ਹੀ ਛੱਡ ਦਿੱਤੇ ਜਾਂਦੇ ਹਨ। ਰੋਮੀਆਂ ਦੀ ਪੱਤਰੀ ਦੇ 1 ਅਧਿਆਏ ਵਿੱਚ ਇਹੋ ਹੀ ਅਰਥ ਹੈ ਕਿ ਪਰਮੇਸ਼ਵਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿਚ ਗੰਦਮੰਦ ਦੇ ਵਸ ਕਰ ਦਿੱਤਾ। ਮੇਰੇ ਦੋਸਤ, ਆਪ ਇਕ ਇਹੋ ਜਿਹੇ ਸਥਾਨ ਤੇ ਪਹੁੰਚ ਸਕਦੇ ਹੋ ਜਿੱਥੇ ਕਿ ਆਪ ਇਕ ਛੱਡੇ ਹੋਏ ਪਾਪੀ ਹੀ ਹੋ ਜਾਂਦੇ ਹੋ। ਅੱਗੇ ਆਪਸੀਆਂ ਦੀ ਪੱਤਰੀ ਉਸਦਾ 4 ਅਧਿਆਏ ਉਸ ਦੀਆਂ 20 ਤੋਂ ਲੈ ਕੇ 24 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਇਸ ਵਿਚ ਲਿਖਿਆ ਹੈ, ਪਰ ਤੁਸਾਂ ਮਸੀਹ ਦੀ ਅਜਿਹੀ ਸਿੱਖਿਆ ਨਹੀਂ ਪਾਈ। ਜੇ ਤੁਸਾਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸਚਿਆਈ ਯੇਸੂ ਵਿਚ ਹੈ ਤਿਵੇਂ ਉਸ ਵਿਚ ਤੁਸੀਂ ਸਿਖਾਏ ਗਏ ਹੋ, ਭਈ ਤੁਸੀਂ ਅਗਲੇ ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾ ਸਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ, ਅਤੇ ਆਪਣੇ ਮਨ ਦੇ ਸੁਭਾਅ ਵਿਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਵਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿਚ ਉਤਪਤ ਹੋਈ। ਜੇਕਰ ਕੋਈ ਮਸੀਹ ਦੀ ਨਹੀਂ ਸੁਣਦਾ ਤਦ ਯੇਸ਼ੂ ਜੀ ਉਸਦਾ ਮੁਕਤੀਦਾਤਾ ਨਹੀਂ ਹੋ ਸਕਦੇ। ਪ੍ਰਭੂ ਯੇਸੂ ਚਰਵਾਹਾ ਹੈ ਅਤੇ ਉਸਦੀਆਂ ਭੇਡਾਂ ਉਸਦੀ ਆਵਾਜ਼ ਸੁਣਦੀਆਂ ਹਨ। ਜੇਕਰ ਆਪ ਉਸਦੀ ਆਵਾਜ਼ ਨਹੀਂ ਸੁਣਦੇ ਤਦ ਆਪ ਉਸਦੀ ਭੇਡ ਨਹੀਂ ਹੋ ਸਕਦੇ। ਗੈਰ ਕੌਮਾਂ ਨੂੰ ਉਨ੍ਹਾਂ ਦੇ ਪੁਰਾਣੇ ਸੁਭਾਅ ਤੋਂ ਕੀ ਬਦਲੇਗਾ, ਉਹ ਕੀ ਕਰਨ? ਉਨ੍ਹਾਂ ਨੂੰ ਮਸੀਹ ਨੂੰ ਸੁਣਨਾ ਪੈਣਾ ਹੈ, ਉਨ੍ਹਾਂ ਨੂੰ ਉਸਦੀ ਸੁਣਨੀ ਪੈਣੀ ਹੈ, ਉਨ੍ਹਾਂ ਨੂੰ ਉਸ ਦੁਆਰਾ ਸਿਖਾਇਆ ਜਾਣਾ ਹੈ। ਪਰ ਜੋ ਉਸਦੀਆਂ ਭੇਡਾਂ ਨਹੀਂ ਹਨ ਉਹ ਉਸਦੀ ਨਹੀਂ ਸੁਣਨਗੀਆਂ। ਇੱਕ ਬਚਾਇਆ ਹੋਇਆ ਮਨੁੱਖ ਪ੍ਰਭੂ ਯੇਸ਼ੂ ਮਸੀਹ ਵੱਲ ਉਸਦਾ ਚਰਵਾਹਾ ਹੋਣ ਵਜੋਂ ਤੱਕਦਾ ਹੈ, ਉਹ ਉਸਦੇ ਪਿੱਛੇ ਪਿੱਛੇ ਚੱਲਦਾ ਹੈ, ਪਰ ਨਾ ਬਚਾਇਆ ਹੋਇਆ ਮਨੁੱਖ ਆਪਣੇ ਹੀ ਰਾਹ ਚਲੇ ਜਾਂਦਾ ਹੈ। ਸਚਿਆਈ ਯੇਸੂ ਵਿਚ ਹੈ। ਇਸ ਜ਼ਮੀਨ ਉੱਤੇ ਰਹਿੰਦਿਆਂ ਕੋਈ ਵੀ ਯੇਸੂ ਦੇ ਜੀਵਨ ਦੀ ਨਕਲ ਨਹੀਂ ਕਰ ਸਕਦਾ। ਯੇਸੂ ਦਾ ਜੀਵਨ ਵਿਸ਼ਵਾਸੀ ਲਈ ਇੱਕ ਮਿਸਾਲ ਹੈ। ਉਹ ਹੀ ਹੈ ਜੋ ਸਾਡੀ ਖਾਤਰ ਮੌਤ ਦੇ ਦਰਵਾਜ਼ੇ ਤੋਂ ਪਾਰ ਵੀ ਹੋਇਆ ਸੀ। ਇਸ ਦਾ ਕੋਈ ਵੀ ਕਾਰਨ ਨਹੀਂ ਹੋ ਸਕਦਾ ਕਿ ਕੋਈ ਵੀ ਵਿਸ਼ਵਾਸੀ ਅੱਜ ਹਨੇਰੇ ਵਿਚ ਜਾਂ ਅਣਜਾਣ ਜਾਂ ਅੰਨਾ ਹੋ ਕੇ ਰਹੇ। ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ। ਇਹ ਸਾਨੂੰ ਆਪਣੇ ਕੱਪੜੇ ਬਦਲਣ ਦੀ ਤਰ੍ਹਾਂ ਹੀ ਕਰਨਾ ਪੈਣਾ ਹੈ। ਇਹ ਆਪਣੀ ਖੁਦ ਦੀ ਕੋਸ਼ਿਸ਼ ਨਾਲ ਨਹੀਂ ਕੀਤਾ ਜਾ ਸਕਦਾ, ਨਾ ਹੀ ਇਹ ਮਸੀਹ ਦੇ ਆਚਰਣ ਦੀ ਨਕਲ ਕਰਨ ਲਈ ਜੱਦੋਜਹਿਦ ਕਰਨ ਨਾਲ ਹੋ ਸਕਦਾ ਹੈ। ਇੱਕ ਵਿਸ਼ਵਾਸ ਕਰ ਰਹੇ ਪਾਪੀ ਲਈ ਇਹ ਮਸੀਹ ਦੀ ਮੌਤ ਦੁਆਰਾ ਕੀਤਾ ਜਾ ਸਕਦਾ ਹੈ। ਅਸੀਂ ਛੋਟੇ ਨੀਂਗਰਾਂ ਦੀ ਤਰ੍ਹਾਂ ਹਾਂ ਜੋ ਆਪਣੇ ਕੱਪੜੇ ਖੁਦ ਨਹੀਂ ਪਹਿਨ ਸਕਦੇ। ਮਸੀਹੀ ਹੁੰਦੇ ਹੋਏ ਅਸੀਂ ਕਦੇ ਵੀ ਉਸ ਸਥਾਨ ਉੱਤੇ ਨਹੀਂ ਪਹੁੰਚੇ ਜਿੱਥੇ ਅਸੀਂ ਇਹ ਕਹਿ ਸਕੀਏ, ਅਤੇ ਨਾ ਹੀ ਸਾਨੂੰ ਇਸ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਪਹਿਲਾਂ ਹੀ ਸਾਡੇ ਵਾਸਤੇ ਕਰ ਦਿੱਤਾ ਗਿਆ ਹੈ। ਰੋਮੀਆਂ ਦੀ ਪੱਤਰੀ 6 ਅਧਿਆਏ ਉਸ ਦੀ 6 ਆਇਤ ਦੇ ਵਚਨ ਹਨ ਕਿ ਕਿਉਂ ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਉਹਦੇ ਨਾਲ ਸਲੀਬ ਉੱਤੇ ਚੜਾਈ ਗਈ, ਭਈ ਪਾਪ ਦਾ ਸਰੀਰ ਨਸ਼ਟ ਹੋ ਜਾਵੇ, ਤਾਂ ਅਗਾਹਾਂ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ। ਇਸ ਲਿਹਾਜ਼ ਨਾਲ ਸਾਨੂੰ ਪਵਿੱਤਰ ਆਤਮਾ ਦੇ ਸਮਰੱਥਾ ਦੁਆਰਾ ਇਹਨੂੰ ਉਤਾਰ ਸੁੱਟਣਾ ਚਾਹੀਦਾ ਹੈ। ਇਸ ਦਾ ਅਰਥ ਇਹ ਨਹੀਂ ਹੈ ਕਿ ਇਸ ਜੀਵਨ ਵਿਚ ਪੁਰਾਣੇ ਸੁਭਾਅ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਜਾਵੇਗਾ, ਪਰ ਸਾਨੂੰ ਇਸ ਵਿਚ ਨਹੀਂ ਰਹਿਣਾ ਪੈਣਾ। ਸਾਨੂੰ ਇਸ ਨੂੰ ਸਾਡੇ ਜੀਵਨਾਂ ਉੱਤੇ ਕਾਬੂ ਨਹੀਂ ਪਾਉਣ ਦੇਣਾ ਚਾਹੀਦਾ। ਦੂਸਰੇ ਪਾਸੇ ਸਾਡੇ ਵਿਚ ਨਵਾਂ ਸੁਭਾਅ ਵੀ ਨਹੀਂ ਹੈ, ਇਹ ਪਵਿੱਤਰ ਆਤਮਾ ਦੁਆਰਾ ਸਾਡਾ ਨਵਾਂ ਜਨਮ ਦਿੱਤੇ ਜਾਣ ਦਾ ਨਤੀਜਾ ਹੈ। ਮਸੀਹ ਵਿਚ ਹਰ ਮਨੁੱਖ ਨਵੀਂ ਸ੍ਰਿਸ਼ਟ ਹੈ। ਇਹ ਰੋਮੀਆਂ ਦੀ ਪੱਤਰੀ ਦੇ ਮਹਾਨ ਸੰਦੇਸ਼ ਨੂੰ ਦੁਹਰਾਉਣਾ ਹੀ ਹੈ। ਜਿਹੜੀ ਪਰਮੇਸ਼ਵਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿਚ ਉਤਪਤ ਹੋਈ। ਇਸ ਤੋਂ ਇਹ ਜ਼ਾਹਿਰ ਹੈ ਕਿ ਇਹ ਸਾਡੇ ਲੇਖੇ ਜੋੜੀ ਮਸੀਹ ਦੀ ਧਾਰਮਿਕਤਾ ਹੈ ਅਤੇ ਇਹ ਸਭ ਪਰਮੇਸ਼ਵਰ ਦੇ ਪਵਿੱਤਰ ਆਚਰਣ ਦਾ ਨਤੀਜਾ ਹੈ। ਇਸ ਲਈ ਸਾਡਾ ਧਰਤੀ ਉਤਲਾ ਜੀਵਨ ਇਸ ਨਾਲ ਮੇਲ ਖਾਣ ਵਾਲਾ ਹੋਣਾ ਚਾਹੀਦਾ ਹੈ। ਅੱਗੇ 4 ਅਧਿਆਏ ਉਸ ਦੀਆਂ 25 ਤੋਂ ਲੈ ਕੇ 27 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ। ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ। ਹਰੇਕ ਸੱਚ ਬੋਲੇ, ਬਾਕੀ ਸਭ ਇਸੇ ਨਾਲ ਜੁੜਿਆ ਹੋਇਆ ਹੈ। ਜਦੋਂ ਪੁਰਾਣੀ ਇਨਸਾਨੀਅਤ ਮਸੀਹ ਦੇ ਨਾਲ ਸਲੀਬ ਉੱਤੇ ਚਾੜੀ ਗਈ ਸੀ, ਤਦ ਝੂਠ ਬੋਲਣ ਵਾਲੀ ਜੀਵ ਅਤੇ ਧੋਖਾ ਦੇਣ ਵਾਲਾ ਦਿਲ ਵੀ ਸਲੀਬ ਉੱਤੇ ਹੀ ਦਿੱਤੇ ਗਏ ਸਨ। ਆਪਦਾ ਅਤੇ ਮੇਰਾ ਝੂਠ ਬੋਲਣ ਵਾਲੇ ਹੋਣਾ ਵੀ ਮਸੀਹ ਜੀ ਦੇ ਸਾਡੇ ਵਾਸਤੇ ਮਰਨ ਦਾ ਇੱਕ ਕਾਰਨ ਸੀ। ਦਾਊਦ ਜ਼ਬੂਰ 116 ਉਸ ਦੀ 11 ਆਇਤ ਵਿਚ ਆਖਦਾ ਹੈ ਕਿ ਮੈਂ ਆਪਣੀ ਘਬਰਾਹਟ ਵਿਚ ਆਖ ਬੈਠਾ ਕਿ ਹਰ ਆਦਮੀ ਝੂਠਾ ਹੈ। ਸੱਚ ਬੋਲਣ ਨਾਲ ਹਰ ਕਲੀਸੀਆ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੁਲਝਾਈਆਂ ਜਾਣਗੀਆਂ। ਇਸ ਵਾਸਤੇ ਬਹੁਤ ਸਮਾਂ ਬਤੀਤ ਕੀਤਾ ਜਾ ਸਕਦਾ ਹੈ, ਕਿਉਂਕਿ ਵਿਸ਼ਵਾਸੀ ਇੱਕ ਦੇਹ ਦੇ ਅੰਗ ਹਨ। ਇਸ ਕਰਕੇ ਸੱਚ ਬੋਲਣਾ ਇੱਕ ਹੁਕਮ ਹੈ। ਪੈਰ ਅੱਖਾਂ ਨੂੰ ਧੋਖਾ ਨਹੀਂ ਦੇ ਸਕਦੇ, ਕਿਉਂਕਿ ਉਹ ਇੱਕ ਹੀ ਦੇਹ ਦੇ ਅੰਗ ਹਨ। ਨਾ ਹੀ ਅੱਖ ਪੈਰਾਂ ਨੂੰ ਧੋਖਾ ਦੇ ਸਕਦੀ ਹੈ। ਇਸ ਤਰ੍ਹਾਂ ਕਲੀਸੀਆ ਵਿੱਚ ਸਾਰੇ ਅੰਗਾਂ ਵਿੱਚ ਇਮਾਨਦਾਰੀ ਅਤੇ ਸੱਚਾਈ ਹੋਣੀ ਚਾਹੀਦੀ ਹੈ। ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ। ਵਿਸ਼ਵਾਸੀ ਨੂੰ ਕੁਝ ਹਾਲਾਤਾਂ ਅਤੇ ਕੁਝ ਲੋਕਾਂ ਨਾਲ ਗੁੱਸੇ ਹੋਣ ਨੂੰ ਕਿਹਾ ਗਿਆ ਹੈ। ਅੱਜ ਕੱਲ ਇਹ ਵਿਚਾਰ ਪਾਇਆ ਜਾਂਦਾ ਹੈ ਕਿ ਇੱਕ ਵਿਸ਼ਵਾਸੀ ਸਾਰੇ ਹਾਲਾਤਾਂ ਅਤੇ ਮੌਕਿਆਂ ਤੇ ਮਿੱਠ ਬੋਲੜਾ ਹੋਣਾ ਚਾਹੀਦਾ ਹੈ। ਸੱਚਾਈ ਦੇ ਯੁੱਧ ਵਿੱਚ ਕੋਈ ਵੀ ਵਿਸ਼ਵਾਸੀ ਪ੍ਰਭਾਵਹੀਨ ਨਹੀਂ ਹੋ ਸਕਦਾ। ਉਸ ਨੂੰ ਦੂਸਰੇ ਮਸੀਹੀ ਦੀ ਝੂਠ ਬੋਲਣ ਵਾਲੀ ਅਤੇ ਚੁਗਲੀਆਂ ਕਰਨ ਵਾਲੀ ਜ਼ੁਬਾਨ ਤੋਂ ਨਫ਼ਰਤ ਕਰਨੀ ਚਾਹੀਦੀ ਹੈ, ਪਰ ਸਾਨੂੰ ਉਸ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜਿਵੇਂ ਕਿ ਪਤਰਸ ਆਖਦਾ ਹੈ ਕਿ ਇਸ ਕਾਰਨ ਤੁਸੀਂ ਸਾਰੀ ਵਧੀ ਨੂੰ ਛੱਡ ਦਿਓ। ਮਾਫ਼ ਕਰਨਾ ਅਤੇ ਭੁੱਲ ਜਾਣਾ ਹੀ ਉਹ ਸਿਧਾਂਤ ਹੈ। ਘਿਰਣਾ ਅਤੇ ਪਾਪਮਈ ਭਾਵਨਾਵਾਂ ਦੁਆਰਾ ਸ਼ੈਤਾਨ ਸਾਡੇ ਜੀਵਨ ਵਿੱਚੋਂ ਫਾਇਦਾ ਉਠਾਉਂਦਾ ਹੈ। ਮੇਰੇ ਦੋਸਤ, ਜੇਕਰ ਦੂਸਰਾ ਮਨੁੱਖ ਝੂਠ ਬੋਲਣਾ ਦੀ ਆਦਤ ਛੱਡਣ ਦੀ ਖਾਹਿਸ਼ ਰੱਖ ਰਿਹਾ ਹੋਵੇ, ਤਦ ਸਾਨੂੰ ਮਾਫ਼ ਕਰਨਾ ਅਤੇ ਭੁੱਲ ਜਾਣਾ ਚਾਹੀਦਾ ਹੈ। ਪ੍ਰਭੂ ਯੇਸ਼ੂ ਜੀ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ। ਮਾਰਕਸ ਦੀ ਅੰਜੀਲ 3:5 ਆਇਤ ਵਿੱਚ ਅਸੀਂ ਵੇਖਦੇ ਹਾਂ ਕਿ ਤਦ ਉਹਨੇ ਉਹਨਾਂ ਦੀ ਸਖ਼ਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਹਨਾਂ ਵੱਲ ਕ੍ਰੋਧ ਨਾਲ ਚੁਫੇਰੇ ਨਜ਼ਰ ਕੀਤੀ। ਸਾਡਾ ਪ੍ਰਭੂ ਇਸ ਕਰਕੇ ਗੁੱਸੇ ਵਿੱਚ ਸੀ ਕਿਉਂਕਿ ਫਰੀਸੀਆਂ ਨੇ ਅਜਿਹਾ ਕੰਮ ਕੀਤਾ ਸੀ। ਸਾਨੂੰ ਇਹ ਦੱਸਿਆ ਗਿਆ ਹੈ ਕਿ ਪਰਮੇਸ਼ਵਰ ਦਿਨ ਭਰ ਦੁਸ਼ਟਾਂ ਨਾਲ ਗੁੱਸਾ ਕਰਦਾ ਰਹਿੰਦਾ, ਪਰ ਜਦੋਂ ਉਹ ਉਹਨਾਂ ਦੀ ਦੁਸ਼ਟਤਾ ਛੱਡ ਕੇ ਉਸ ਵੱਲ ਮੁੜਦੇ ਹਨ ਤਦ ਉਹ ਉਹਨਾਂ ਨੂੰ ਬਚਾ ਲਵੇਗਾ। ਅੱਗੇ 28 ਅਤੇ 29 ਆਇਤਾਂ ਦੇ ਵਚਨ ਹਨ। ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ, ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ, ਭਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਲਈ ਕੁਝ ਉਹਦੇ ਕੋਲ ਹੋਵੇ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ, ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ। ਮਨੁੱਖ ਆਪਣੇ ਸੁਭਾਅ ਤੋਂ ਇੱਕ ਚੋਰ ਅਤੇ ਝੂਠਾ ਹੈ। ਝੂਠ ਸਾਡਿਆਂ ਦਿਲਾਂ ਦੇ ਅੰਦਰ ਹੈ। ਅਸੀਂ ਸਾਰੇ ਸੁਭਾਅ ਤੋਂ ਹੀ ਇਸ ਤਰ੍ਹਾਂ ਦੇ ਹਾਂ। ਪੌਲਸ ਆਖਦਾ ਹੈ ਕਿ ਜਦੋਂ ਚੋਰੀ ਕਰਨਾ ਸਾਨੂੰ ਠੀਕ ਵੀ ਜਾਪੇ ਤਦ ਵੀ ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰਕੇ ਭਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਲਈ ਕੁਝ ਉਹਦੇ ਕੋਲ ਹੋਵੇ। ਸਾਨੂੰ ਆਪਣੇ ਸਵਾਰਥ ਵਿੱਚ ਹੋਣ ਕਰਕੇ ਅਮੀਰ ਨਹੀਂ ਹੋਣਾ ਚਾਹੀਦਾ, ਪਰ ਆਪਣੀ ਵਾਫਰੀ ਨਾਲ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਕੋਈ ਗੰਦ ਅਤੇ ਕੋਈ ਗੰਦਮੰਦ ਦੀ ਗੱਲ ਸਾਡੇ ਮੂੰਹੋਂ ਨਾ ਨਿਕਲੇ। ਅਜਿਹਾ ਬੋਲਣਾ ਇੱਕ ਵਿਸ਼ਵਾਸੀ ਦੇ ਭ੍ਰਿਸ਼ਟ ਜੀਵਨ ਦੀ ਨਿਸ਼ਾਨੀ ਹੈ। ਇੱਕ ਵਿਸ਼ਵਾਸੀ ਦੀ ਬੋਲੀ ਦੁਆਰਾ ਦੂਸਰੇ ਵਿਸ਼ਵਾਸੀਆਂ ਨੂੰ ਸਿੱਖਿਆ ਅਤੇ ਉਤਸ਼ਾਹ ਮਿਲਣਾ ਚਾਹੀਦਾ ਹੈ। ਅਸੀਂ ਦਿਲ ਲਗੀ ਅਤੇ ਆਨੰਦ ਮਾਣ ਸਕਦੇ ਹਾਂ, ਪਰ ਇਹ ਗੰਦਾ ਅਤੇ ਭ੍ਰਿਸ਼ਟ ਨਹੀਂ ਹੋਣਾ ਚਾਹੀਦਾ। ਅੱਗੇ 4 ਅਧਿਆਏ ਉਸ ਦੀਆਂ 30 ਤੋਂ ਲੈ ਕੇ 32 ਆਇਤਾਂ ਦੇ ਵਚਨ ਹਨ। ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ, ਉਦਾਸ ਨਾ ਕਰੋ। ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਵਚਨ ਸਾਰੀ ਬੁਰਿਆਈ ਸਣੇ ਤੁਹਾਤੋਂ ਦੂਰ ਹੋਵੇ ਅਤੇ ਤੁਸੀਂ ਇਕ ਦੂਏ ਉਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇਕ ਦੂਏ ਨੂੰ ਮਾਫ਼ ਕਰੋ, ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਵਿਚ ਤੁਹਾਨੂੰ ਮਾਫ਼ ਕੀਤਾ। ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ। ਪਵਿੱਤਰ ਆਤਮਾ ਇਕ ਵਿਅਕਤੀ ਹੈ ਅਤੇ ਉਹ ਉਦਾਸ ਹੋ ਸਕਦਾ ਹੈ। ਉਸ ਨੂੰ ਕੀ ਉਦਾਸ ਕਰਦਾ ਹੈ? ਉਹ ਠੋਕਰਾਂ ਜਿਨ੍ਹਾਂ ਦਾ ਸੂਚੀ ਵਿਚ ਇੱਥੇ ਵਰਣਨ ਕੀਤਾ ਗਿਆ ਹੈ, ਝੂਠ ਬੋਲਣਾ, ਗੰਦੇ ਮੰਦੇ ਵਿਚਾਰ ਰੱਖਣਾ ਆਦਿ। ਇਕ ਆਦਮੀ ਉਦਾਸ ਹੋ ਕੇ ਕੀ ਕਰਦਾ ਹੈ? ਉਹ ਸੰਗਤੀ ਤੋੜ ਦਿੰਦਾ ਹੈ। ਜਦੋਂ ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਉਦਾਸ ਹੋ ਕੇ ਆਪ ਦੇ ਜੀਵਨ ਵਿਚ ਕੰਮ ਕਰਨਾ ਬੰਦ ਕਰ ਦੇਵੇਗਾ, ਜਿਹਦੇ ਨਾਲ ਤੁਹਾਡੇ ਉੱਤੇ ਮੋਹਰ ਲੱਗੀ ਹੈ। ਅਸੀਂ ਉਸ ਨੂੰ ਉਦਾਸ ਕਰ ਸਕਦੇ ਹਾਂ, ਪਰ ਇਸ ਤਰ੍ਹਾਂ ਉਸ ਨੂੰ ਦੂਰ ਨਹੀਂ ਕਰ ਸਕਦੇ, ਕਿਉਂਕਿ ਉਸ ਵਿਚ ਸਾਡੇ ਉੱਤੇ ਮੋਹਰ ਲੱਗੀ ਹੋਈ ਹੈ। ਇਹ ਮੋਹਰ ਛੁਟਕਾਰੇ ਦੇ ਦਿਨ ਤੱਕ ਲੱਗੀ ਹੋਈ ਹੈ। ਅੱਜ ਮਸੀਹਾਂ ਵਿਚ ਫਰਕ ਇਹੋ ਹੀ ਪਾਇਆ ਜਾਂਦਾ ਕਿ ਕੁਝ ਮਸੀਹ ਉਦਾਸ ਕੀਤੇ ਹੋਏ ਪਵਿੱਤਰ ਆਤਮਾ ਵਿਚ ਹੋ ਕੇ ਜਿੰਦਾ ਹਨ, ਜਦੋਂ ਕਿ ਦੂਸਰੇ ਉਦਾਸ ਨਾ ਕੀਤੇ ਹੋਏ ਪਵਿੱਤਰ ਆਤਮਾ ਵਿਚ ਹੋ ਕੇ ਜਿਉਂਦਾ ਹਨ। 31 ਆਇਤ ਵਿਚ ਆਤਮਾ ਨੂੰ ਉਦਾਸ ਕਰਨ ਵਾਲੀਆਂ ਚੀਜ਼ਾਂ ਦੀ ਵਾਧੂ ਸੂਚੀ ਹੈ। ਇਸ ਵਿਚ ਕੁੜੱਤਣ, ਕ੍ਰੋਧ, ਰੌਲਾ, ਦੁਰਵਚਨ, ਕੋਪ, ਸਾਰੀ ਬੁਰਿਆਈ ਸਣੇ ਸ਼ਾਮਲ ਹਨ। ਇਹ ਸਾਡੇ ਭਾਵਕ ਸੁਭਾਅ ਦੇ ਦੁਆਰਾ ਕੀਤੇ ਜਾਣ ਵਾਲੇ ਪਾਪ ਹਨ। ਵਿਸ਼ਵਾਸੀ ਦੇ ਜੀਵਨ ਵਿਚ ਇਕ ਤਬਦੀਲੀ ਆਉਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਸਭਨਾਂ ਗੱਲਾਂ ਲਈ ਉਸਦੇ ਜੀਵਨ ਵਿਚ ਕੋਈ ਵੀ ਖਾਲੀ ਸਥਾਨ ਨਾ ਹੋਵੇ। ਸਾਨੂੰ ਦੂਸਰਿਆਂ ਦੇ ਪਾਪਾਂ ਨੂੰ ਵੱਡਾ ਕਰਕੇ ਵਿਖਾਉਣ ਦੀ ਬਜਾਏ ਮਾਫ਼ ਕਰ ਦੇਣਾ ਚਾਹੀਦਾ, ਕਿਉਂਕਿ ਇਹ ਵਿਵਹਾਰ ਪਵਿੱਤਰ ਆਤਮਾ ਨੂੰ ਉਦਾਸ ਨਹੀਂ ਕਰੇਗਾ ਅਤੇ ਇਸ ਦਾ ਆਧਾਰ ਕਿਰਪਾਮਈ ਹੈ। ਇਸ ਦਾ ਪ੍ਰਗਟਾਵਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਦੁਆਰਾ ਸਾਡੇ ਪਾਪਾਂ ਦੀ ਮਾਫ਼ੀ ਲਈ ਸਲੀਬ ਉੱਤੇ ਆਪਣੀ ਜਾਨ ਦੇਣਾ ਹੈ। ਇਹ ਬਹੁਤ ਹੀ ਅਦਭੁਤ ਹੈ। ਜੇਕਰ ਅਸੀਂ ਦੂਸਰੇ ਮਨੁੱਖਾਂ ਦੇ ਅਪਰਾਧ ਮਾਫ਼ ਕਰੀਏ ਤਾਂ ਸਾਡਾ ਸਵਰਗੀ ਪਿਤਾ ਵੀ ਸਾਡੇ ਅਪਰਾਧ ਮਾਫ਼ ਕਰ ਦੇਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਨ੍ਹਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ।
ਸ਼ਰੋਤਾਓ, ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ, ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 134001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299931, 9996299931।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ punjabi@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ, ਪ੍ਰਭੂ ਆਪ ਜੀ ਨੂੰ ਬਰਕਤ ਦੇ।
ਮੈਨੂੰ ਕੁਝ ਨਹੀਂ ਓ ਚਾਹੀਦਾ ਜਹਾਨ ਤੇ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ। ਮੈਨੂੰ ਜੀਣਾ ਬਸ ਯਸੂ ਤੇਰੇ ਨਾਮ ਚ, ਮੈਂ ਤੇਰੇ ਵਾਂਗੂ ਹੋਣਾ ਚਾਹੁੰਦਾ ਹਾਂ, ਮੈਂ ਤੇਰੇ ਵਾਂਗੂ ਹੋਣਾ ਚਾਹੁੰਦਾ ਹਾਂ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ।